SBS Radio. SBS Punjabi suno, radio, online ate mobile te.
ਹਾਜ਼ਰੀਨ, ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਤੁਹਾਡੀ ਖਿਦਮਤ ਵਿੱਚ ਲੈ ਕੇ ਇੱਕ ਬਹੁਤ ਹੀ ਦਿਲਚਸਪ ਅਤੇ ਸਾਡੇ ਦਿਮਾਗ ਨੂੰ ਸੋਚਣ 'ਤੇ ਮਜਬੂਰ ਕਰਨ ਵਾਲੀ ਪੇਸ਼ਕਾਰੀ। ਦੋਸਤੋ, ਸਾਡੇ ਵਿੱਚੋਂ ਬਹੁਤ ਸਾਰੇ ਮਾਸ ਦੇ ਯਾਨੀ ਕਿ ਨੋਨ ਵੈਜੀਟੇਰੀਅਨ ਖਾਣੇ ਦੇ ਸ਼ੌਕੀਨ ਤਾਂ ਹੋਣਗੇ, ਲੇਕਿਨ ਕੀ ਲੈਬੋਰੇਟਰੀ ਯਾਨੀ ਕਿ ਪ੍ਰਯੋਗਸ਼ਾਲਾ ਵਿੱਚ ਉਗਾਏ ਗਏ ਮਾਸ ਨੂੰ ਖਾਣ ਬਾਰੇ ਕਦੀ ਖਿਆਲ ਆਇਆ ਹੈ? ਆਓ ਜਾਣੀਏ ਇਸ ਬਾਰੇ ਵਿਸਥਾਰ ਵਿੱਚ। ਆਸਟ੍ਰੇਲੀਆ ਵਰਗੇ ਬਾਰਬੀਕਿਊ ਦੇ ਬੇਹੱਦ ਸ਼ੌਕੀਨ ਮੁਲਕ ਵਿੱਚ ਲੈਬੋਰੇਟਰੀ ਯਾਨੀ ਪ੍ਰਯੋਗਸ਼ਾਲਾ ਵਿੱਚ ਬਣਾਏ ਗਏ ਨਕਲੀ ਮਾਸ ਦਾ ਭਵਿੱਖ ਕੋਈ ਬਹੁਤਾ ਉਜਲਾ ਨਹੀਂ ਲੱਗਦਾ। ਲੇਕਿਨ ਪ੍ਰਯੋਗਸ਼ਾਲਾ ਵਿੱਚ ਬਣਾਇਆ ਗਿਆ ਮਾਸ, ਭਾਵੇਂ ਉਹ ਕਿਸੇ ਪਰਿੰਦੇ, ਜਾਨਵਰ ਜਾਂ ਫਿਰ ਮੱਛੀ ਦੇ ਮਾਸ ਵਰਗਾ ਹੋਵੇ, ਜਾਨਵਰਾਂ ਦੀ ਭਲਾਈ ਦੇ ਨਾਲ ਨਾਲ ਆਬੋ ਹਵਾ ਦੀ ਤਬਦੀਲੀ ਯਾਨੀ ਕਲਾਈਮੇਟ ਚੇਂਜ ਦੇ ਵੀ ਹੱਕ ਵਿੱਚ ਹੈ। ਇਸ ਮਾਸ ਦੀ ਮਹਿਕ, ਦਿੱਖ ਅਤੇ ਇੱਥੋਂ ਤੱਕ ਕਿ ਸਵਾਦ ਵੀ ਮੁਰਗੀ ਦੇ ਮਾਸ ਵਰਗਾ ਹੈ, ਲੇਕਿਨ ਇਹ ਪ੍ਰਯੋਗਸ਼ਾਲਾ ਵਿੱਚ ਇੱਕ ਸੈੱਲ ਤੋਂ ਉਗਾਇਆ ਗਿਆ ਹੈ। ਉਮਾ ਵਾਲੇਤੀ ਅਮਰੀਕੀ ਕੰਪਨੀ ਮੈਮਫਿਸ ਮੀਟਸ ਦੇ CEO ਨੇ। ਇਹ ਕੰਪਨੀ ਅਜਿਹੇ ਮਾਸ ਉੱਤੇ ਕੰਮ ਕਰ ਰਹੀ ਹੈ।
We take cells from high quality animals, we feed them with the nutrients that these cells need to become meat, and once they become meat, we harvest it and we cook it into the products we love to eat.
ਜੂਨ ਵਿੱਚ ਸਲਾਹਕਾਰ ਕੰਪਨੀ ATKNE ਵੱਲੋਂ ਜਾਰੀ ਕੀਤੀ ਗਈ ਇਸ ਰਿਪੋਰਟ ਮੁਤਾਬਕ ਸਾਲ 2040 ਤੱਕ ਅਜਿਹਾ ਸੈੱਲ ਤੋਂ ਪ੍ਰਯੋਗਸ਼ਾਲਾ ਵਿੱਚ ਉਗਾਇਆ ਗਿਆ ਮਾਸ ਦੁਨੀਆ ਭਰ ਵਿੱਚ ਖਾਧੇ ਜਾਣ ਵਾਲੇ ਮਾਸ ਦਾ 35% ਹਿੱਸਾ ਹੋਵੇਗਾ। ਇਸ ਮਾਸ ਨੂੰ ਬਣਾਉਣ ਲਈ ਇੱਕ ਜਾਨਵਰ ਦੇ ਸਰੀਰ ਵਿੱਚੋਂ ਸੈੱਲ ਕੱਢ ਕੇ ਉਸ ਤੋਂ ਪ੍ਰਯੋਗਸ਼ਾਲਾ ਵਿੱਚ ਮਾਸ ਉਗਾਇਆ ਜਾਂਦਾ ਹੈ। ਮੈਮਫਿਸ ਮੀਟਸ ਇਸ ਖੇਤਰ ਵਿੱਚ ਕੰਮ ਕਰਨ ਵਾਲੀ ਮੁੱਢਲੀ ਕੰਪਨੀ ਹੈ, ਜਿਸ ਨੇ ਰਿਚਰਡ ਬ੍ਰਾਂਸਨ ਅਤੇ ਬਿਲ ਗੇਟਸ ਵਰਗੇ ਅਹਿਮ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਲੇਕਿਨ ਮਿਸਟਰ ਵਾਲੇਤੀ, ਜੋ ਕਿ ਮੂਲ ਰੂਪ ਨਾਲ ਦਿਲ ਦੇ ਡਾਕਟਰ ਨੇ ਇਸ ਕੰਪਨੀ ਨੂੰ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਕਾਰਗਰ ਸਾਬਿਤ ਹੋਏ ਸਟੈਮ ਸੈੱਲਸ ਦੀ ਤਾਕਤ ਨੂੰ ਪਛਾਣਨ ਤੋਂ ਬਾਅਦ ਸ਼ੁਰੂ ਕੀਤਾ। ਲੇਕਿਨ ਇਹਨਾਂ ਦਾ ਮੰਨਣਾ ਹੈ ਕਿ ਇਹ ਖਿਆਲ ਅਜੇ ਤੱਕ ਆਮ ਨਹੀਂ ਹੋਇਆ। ਲੇਕਿਨ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਜਿਵੇਂ ਆਬਾਦੀ ਵਧੇਗੀ, ਤਿਵੇਂ ਤਿਵੇਂ ਮਾਸ ਦੀ ਰਿਵਾਇਤੀ ਤਰੀਕਿਆਂ ਨਾਲ ਪੈਦਾਵਾਰ ਵਿੱਚ ਦਿੱਕਤਾਂ ਪੇਸ਼ ਆਉਣਗੀਆਂ, ਤਦ ਇਸ ਮਨਸੂਬੇ ਨਾਲ ਲੋਕਾਂ ਲਈ ਨਵੇਂ ਵਿਕਲਪ ਪੈਦਾ ਕਰਨ ਦੀ ਅਹਿਮੀਅਤ ਨਜ਼ਰ ਆਉਣੀ ਸ਼ੁਰੂ ਹੋਵੇਗੀ।
We are actually preserving the choice of eating meat for people. Instead of saying give up eating meat or eat a meat alternative, we are saying continue eating the meat that you love. Let's show you how we can continue to produce it and supply it in a way that you will get behind.
ਅਜਿਹੇ ਹੀ ਮਾਸ ਉਗਾਉਣ ਵਾਲੀ ਦੂਜੀ ਕੰਪਨੀ ਨਿਊ ਏਜ ਮੀਟਸ ਦੇ CEO ਬ੍ਰਾਇਨ ਸਪੀਅਰਸ ਦਾ ਮੰਨਣਾ ਹੈ ਕਿ ਕਾਫੀ ਉਪਭੋਗਤਾਵਾਂ ਨੂੰ ਵੱਡੀ ਮਾਤਰਾ ਵਿੱਚ ਮਾਸ ਦੀ ਪੈਦਾਵਾਰ ਦੌਰਾਨ ਜਾਨਵਰਾਂ ਦੀ ਭਲਾਈ ਬਾਰੇ ਫਿਕਰ ਰਹਿੰਦੀ ਹੈ।
So people want meat, they don't want slaughter. And so we make slaughter-free meat. And we know there's a massive market for that people that want delicious meat that doesn't require animal slaughter.
ਇਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸੈੱਲ ਤੋਂ ਉਗਾਏ ਜਾਣ ਵਾਲੇ ਪ੍ਰੋਟੀਨ ਜ਼ਿਆਦਾ ਸਸਟੇਨੇਬਲ ਯਾਨੀ ਟਿਕਾਊ ਹੁੰਦੇ ਨੇ, ਕਿਉਂਕਿ ਇਹਨਾਂ ਨੂੰ ਜਾਨਵਰਾਂ ਵਾਂਗਰ ਜ਼ਮੀਨ, ਪਾਣੀ ਅਤੇ ਖੁਰਾਕ ਦੀ ਲੋੜ ਨਹੀਂ ਪੈਂਦੀ, ਜੋ ਕਿ ਪਰਿਆਵਰਨ ਨੂੰ ਗਰਮ ਕਰਨ ਵਾਲੀਆਂ ਗ੍ਰੀਨ ਹਾਊਸ ਗੈਸਿਸ ਦਾ ਇੱਕ ਮੁੱਖ ਸਰੋਤ ਹੁੰਦੇ ਨੇ। ਹਰ ਸਾਲ 66 billion ਯਾਨੀ 6600 crore ਜਾਨਵਰਾਂ ਨੂੰ ਖਾਣੇ ਵਾਸਤੇ ਮਾਰਿਆ ਜਾਂਦਾ ਹੈ। ਏਸ਼ੀਆ ਵਿੱਚ ਇਸ ਮਾਸ ਦੀ ਮੰਗ ਵਧਣ ਦੀ ਉਮੀਦ ਹੈ। ਪੱਠੇ ਚਰਨ ਵਾਲੇ ਜਾਨਵਰ ਦੁਨੀਆ ਵਿੱਚ ਗ੍ਰੀਨ ਹਾਊਸ ਗੈਸਿਸ ਦਾ 18% ਸਰੋਤ ਨੇ, ਲੇਕਿਨ ਹਰ ਕੋਈ ਸੈੱਲ ਤੋਂ ਉਗਾਏ ਗਏ ਮਾਸ ਨੂੰ ਖਾਣ ਲਈ ਤਿਆਰ ਨਹੀਂ। ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਆਲਟਰਨੇਟਿਵ ਮੀਟ ਪ੍ਰੋਗਰਾਮ ਦੇ ਰਿਸਰਚ ਡਾਇਰੈਕਟਰ ਰਿਕਾਰਡੋ ਸਾਨ ਮਾਰਟਿਨ ਦਾ ਇਹ ਕਹਿਣਾ ਹੈ।
There is not clear that the consumers having the choice, they will choose for lab-grown meat.
ਇਹਨਾਂ ਦਾ ਕਹਿਣਾ ਹੈ ਕਿ ਅਜਿਹੇ ਉਤਪਾਦ ਉਪਭੋਗਤਾਵਾਂ ਨੂੰ ਅਜੇ ਮਨਜ਼ੂਰ ਨਹੀਂ, ਲੇਕਿਨ ਚੰਦ ਸੈੱਲਸ ਤੋਂ ਸਸਤਾ ਮਾਸ ਪੈਦਾ ਕਰਨਾ ਅਜੇ ਵੀ ਸਾਇੰਸ ਫਿਕਸ਼ਨ ਯਾਨੀ ਵਿਗਿਆਨਿਕ ਕਲਪਨਾ ਦੇ ਦਾਇਰੇ ਵਿੱਚ ਜਾਪਦਾ ਹੈ।
How can you go from the tiny tiny meatball to producing the amount of meat that one cow has, which is like maybe 800 pounds or so? That's the real challenge.
ਵੱਡੀ ਮਾਤਰਾ ਵਿੱਚ ਮੱਛੀਆਂ ਫੜਨ ਦਾ ਅਸਰ ਸਾਡੇ ਸਮੁੰਦਰਾਂ ਉੱਤੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਫਿਨਲੈਸ ਫੂਡਸ, ਜੋ ਕਿ ਪ੍ਰਯੋਗਸ਼ਾਲਾ ਵਿੱਚ ਮੱਛੀਆਂ ਅਤੇ ਹੋਰ ਸਮੁੰਦਰੀ ਭੋਜਨ ਬਣਾਉਣ ਵਾਲੀ ਇੱਕ ਹੋਰ ਕੰਪਨੀ ਹੈ, ਨੇ ਸੈਲਸ ਤੋਂ ਸਾਮਨ, ਕਾਪ ਅਤੇ ਸੀ ਬੈਸ ਵਰਗੀਆਂ ਮੱਛੀਆਂ ਪੈਦਾ ਕੀਤੀਆਂ ਨੇ। ਹੁਣ ਇਹ ਕਾਫੀ ਪਸੰਦ ਕੀਤੀ ਜਾਣ ਵਾਲੀ ਬਲੂ ਫਿਨ ਟਿਊਨਾ ਬਣਾਉਣ ਉੱਤੇ ਕੰਮ ਕਰ ਰਹੀ ਹੈ। ਇਸ ਮੱਛੀ ਨੂੰ ਵੱਡੀ ਮਾਤਰਾ ਵਿੱਚ ਫੜਿਆ ਜਾਂਦਾ ਹੈ ਅਤੇ ਇਸ ਵਿੱਚ ਪਾਰੇ ਯਾਨੀ ਮਰਕਰੀ ਦੀ ਮਿਕਦਾਰ ਵੀ ਬਹੁਤ ਹੁੰਦੀ ਹੈ। ਇਸ ਦੇ CEO ਮਾਈਕਲ ਸੈਲਡਨ ਦਾ ਮੰਨਣਾ ਹੈ ਕਿ ਇਹਨਾਂ ਦੀ ਪ੍ਰਣਾਲੀ ਨਾਲ ਕਈ ਦਿੱਕਤਾਂ ਦਾ ਹੱਲ ਮਿਲ ਸਕਦਾ ਹੈ।
The ocean is a very fragile ecosystem, and we are really driving it to the brink of collapse. And so we think by moving human consumption of seafood out of the ocean and onto land and creating it in this cleaner way, we can basically do something that's better for everybody, better for the ocean, better for the planet, and better for ourselves.
ਅਮਰੀਕਾ ਦੇ ਖੇਤੀਬਾੜੀ, ਖਾਦ ਪਦਾਰਥ ਅਤੇ ਦਵਾਈਆਂ ਦੇ ਪ੍ਰਸ਼ਾਸਕ ਅਦਾਰੇ ਡਿਪਾਰਟਮੈਂਟ ਆਫ ਐਗਰੀਕਲਚਰਲ ਐਂਡ ਦ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਅਜਿਹੇ ਮਾਸ ਦੇ ਉਤਪਾਦਨ ਦੀ ਨਿਗਰਾਨੀ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਦਾ ਕਹਿਣਾ ਹੈ ਕਿ ਅਜਿਹੇ ਮਾਸ ਦੀ ਸੁਰੱਖਿਆ ਉੱਤੇ ਨਜ਼ਰ ਰੱਖੀ ਜਾਵੇਗੀ। ਇਸ ਸਨਅਤ ਨੂੰ ਜਾਨਵਰਾਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਮਾਸ ਸਿਰਫ ਜਾਨਵਰਾਂ ਨੂੰ ਮਾਰੇ ਗਏ ਖਾਦ ਪਦਾਰਥ ਤੋਂ ਮਿਲਣ ਵਾਲੇ ਖੁਰਾਕ ਨੂੰ ਹੀ ਕਿਹਾ ਜਾਵੇ। ਵੀਗਨ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਜੇ ਮਕਸਦ ਧਰਤੀ ਦਾ ਨੁਕਸਾਨ ਕੀਤੇ ਬਗੈਰ ਵੱਧਦੀ ਆਬਾਦੀ ਨੂੰ ਖੁਰਾਕ ਮੁਹੱਈਆ ਕਰਵਾਉਣਾ ਹੈ ਤਾਂ ਪ੍ਰਯੋਗਸ਼ਾਲਾ ਵਿੱਚ ਮਾਸ ਉਗਾਉਣ ਨਾਲੋਂ ਬਿਹਤਰ ਵਿਕਲਪ ਮੌਜੂਦ ਨੇ। ਅਜੇ ਤੱਕ ਆਸਟ੍ਰੇਲੀਆ ਦੇ ਬਾਜ਼ਾਰਾਂ ਵਿੱਚ ਅਜਿਹਾ ਮਾਸ ਉਪਲਬਧ ਨਹੀਂ ਹੈ। ਦੋਸਤੋ, ਕੀ ਤੁਸੀਂ ਪ੍ਰਯੋਗਸ਼ਾਲਾ ਵਿੱਚ ਸੈੱਲ ਤੋਂ ਉਗਾਏ ਗਏ ਮਾਸ ਨੂੰ ਖਾਣਾ ਚਾਹੋਗੇ? ਸਾਡੀ ਇਸ ਪੇਸ਼ਕਾਰੀ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 04 42 99 62 63 ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Subscribe to our regular podcasts on iTunes.